ਹਾਜ਼ਰੀਨ ਅੱਜ ਗੱਲ ਕਰਾਂਗੇ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਦੀ ਜਿਹਨੂੰ ਪਿਆਰ ਅਤੇ ਗੁੱਸੇ ਨਾਲ ਲੋਕ ਆਇਲਟਸ ਕਹਿੰਦੇ ਨੇ। ਅਗਰ ਤੁਸੀਂ ਆਸਟ੍ਰੇਲੀਆ ਪੜ੍ਹਨ ਲਈ ਆਉਣਾ ਹੈ ਜਾਂ ਇੱਥੋਂ ਦੇ ਪੱਕੇ ਵਸਨੀਕ ਬਣਨ ਲਈ ਅਰਜ਼ੀ ਦਾਇਰ ਕਰਨੀ ਹੈ ਤਾਂ ਤੁਹਾਡੀ ਅੰਗਰੇਜ਼ੀ ਜ਼ਬਾਨ ਵਿੱਚ ਮੁਹਾਰਤ ਚਾਹੀਦੀ ਹੈ। ਸਿਰਫ ਅਤੇ ਸਿਰਫ ਬੋਲਣ ਸਮਝਣ ਵਾਲੀ ਅੰਗਰੇਜ਼ੀ ਨਹੀਂ ਬਲਕਿ ਤੁਹਾਨੂੰ ਲਿਖਣ ਅਤੇ ਸੁਣਨ ਵਾਲੀ ਅੰਗਰੇਜ਼ੀ ਵਿੱਚ ਵੀ ਆਪਣੀ ਕਾਬਲੀਅਤ ਦਰਸਾਉਣੀ ਪੈਂਦੀ ਹੈ। ਆਇਲਟਸ ਇੱਕੋ ਇੱਕ ਨਿਰਧਾਰਤ ਮਾਪਦੰਡ ਹੈ ਜਿਹਦੇ ਚੱਲਦਿਆਂ ਤੁਹਾਨੂੰ PR ਲੈਣ ਲਈ ਇਸ ਦਾ ਇਮਤਿਹਾਨ ਪਾਸ ਕਰਨਾ ਪੈਂਦਾ ਹੈ। ਪੰਜਾਬੀ ਭਾਈਚਾਰੇ ਦੇ ਅਨੇਕਾਂ ਵਿਦਿਆਰਥੀ ਸਿਰਫ ਇਸ ਕਰਕੇ ਫਸੇ ਮਹਿਸੂਸ ਕਰਦੇ ਨੇ ਕਿਉਂਕਿ ਉਹਨਾਂ ਦਾ ਆਇਲਟਸ ਵਿਚਲਾ ਸਕੋਰ ਕੋਈ ਬਹੁਤਾ ਚੰਗਾ ਨਹੀਂ ਆਉਂਦਾ। ਆਇਲਟਸ ਅਦਾਰੇ 'ਤੇ ਸਮੇਂ 'ਤੇ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਇਹ ਇੱਕ ਪੈਸੇ ਬਣਾਉਣ ਦਾ ਜ਼ਰੀਆ ਹੈ ਅਤੇ ਇਸ ਵਿੱਚ ਵਿਦਿਆਰਥੀਆਂ ਨਾਲ ਅਕਸਰ ਧੱਕੇਸ਼ਾਹੀ ਹੁੰਦੀ ਹੈ। ਸੋ ਇਸ ਮਸਲੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਇੱਕ ਉੱਘੇ ਮਾਈਗ੍ਰੇਸ਼ਨ ਏਜੰਟ ਜੋ ਪੰਜਾਬ ਐਕਸਪ੍ਰੈਸ ਅਖਬਾਰ ਦੇ ਕਾਲਮ ਨਵੀਸ ਵੀ ਨੇ ਅਤੇ ਉਹ ਅਕਸਰ ਵਿਦਿਆਰਥੀ ਮਸਲਿਆਂ ਸੰਬੰਧੀ ਆਪਣੀ ਕਲਮ ਚਲਾਉਂਦੇ ਰਹਿੰਦੇ ਨੇ ਅਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਰਕਾਰ ਦਰਬਾਰੇ ਉਹਨਾਂ ਦਾ ਹੱਲ ਲੱਭਣ ਲਈ ਦਰਖਾਸਤ ਵੀ ਦਿੰਦੇ ਰਹੇ ਨੇ। ਇਸ ਵਕਤ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਸਰਦਾਰ ਪ੍ਰਭਜੋਤ ਸਿੰਘ ਜੀ ਸੰਧੂ। ਸੰਧੂ ਸਾਹਿਬ ਸਵਾਗਤ ਹੈ ਜੀ SBS ਪੰਜਾਬੀ ਪ੍ਰੋਗਰਾਮ 'ਚ।
ਧੰਨਵਾਦ ਪ੍ਰੀਤਿੰਦਰ ਜੀ, SBS ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੰਧੂ ਸਾਹਿਬ, ਇਸ ਤੋਂ ਪਹਿਲਾਂ ਕਿ ਆਇਲਟਸ ਨਾਲ ਸੰਬੰਧਿਤ ਨਾ ਪੱਖੀ ਮਸਲੇ ਵਿਚਾਰੀਏ, ਪਹਿਲਾਂ ਸਾਡੇ ਸਰੋਤਿਆਂ ਨੂੰ ਸਿਰਫ ਇਹ ਦੱਸੋ ਕਿ ਆਇਲਟਸ ਹੈ ਕੀ ਤੇ ਆਸਟ੍ਰੇਲੀਆ 'ਚ ਇਹਦੀ ਕੀ ਜ਼ਰੂਰਤ ਹੈ।
ਆਇਲਟਸ ਮੇਰੇ ਵੀਰ, ਮੇਰੀ ਸਮਝ ਮੁਤਾਬਕ ਸਾਰੀ ਚੀਜ਼ ਜਿਹੜੀ ਸ਼ੁਰੂ ਹੁੰਦੀ ਆ, ਡਿਮਾਂਡ ਐਂਡ ਸਪਲਾਈ ਜਿਹੜਾ ਇਕਨੋਮਿਕਸ ਦਾ ਅਸੂਲ ਆ, ਉਹਦੇ ਤੋਂ ਸ਼ੁਰੂ ਹੁੰਦੀ ਆ। ਕਿਉਂ ਜੋ ਬਾਹਰਲੇ ਵਿਦੇਸ਼ੀ ਮੁਲਕਾਂ ਦੀ ਮੰਗ ਜ਼ਿਆਦਾ ਸੀ, ਜ਼ਿਆਦਾ ਲੋਕ ਇੱਥੇ ਆਉਣਾ ਚਾਹੁੰਦੇ ਸੀ, ਤਾਂ ਇਹਨਾਂ ਨੇ ਵੈਸਟਰਨ ਕੰਟਰੀਜ਼ ਵਾਲਿਆਂ ਨੇ ਉਹਦੇ ਵਾਸਤੇ ਇੱਕ ਟੈਸਟ ਨਿਰਧਾਰਿਤ ਕਰ ਦਿੱਤਾ ਕਿ ਤੁਸੀਂ ਜੇ ਅੰਗਰੇਜ਼ੀ ਦਾ ਇੱਕ ਹੱਦ ਤੱਕ ਦਾ ਸਕੋਰ ਲਓਗੇ ਤਾਂ ਹੀ ਤੁਹਾਨੂੰ ਦਾਖਲਾ ਮਿਲ ਸਕਦਾ ਹੈ। ਸੋ ਬੇਸਿਕਲੀ ਜੇ ਸਾਡੀ ਇਹਨਾਂ ਵੈਸਟਰਨ ਕੰਟਰੀਜ਼ ਵੱਲ ਨੂੰ ਆਉਣ ਦੀ ਜ਼ਿਆਦਾ ਖਿੱਚ ਨਾ ਹੋਵੇ ਤਾਂ ਇਹਨਾਂ ਦੇ ਜਿਹੜੇ ਮਾਪਦੰਡ ਆ ਉਹ ਵੀ ਘੱਟ ਹੋਣ। ਜਿਉਂ ਜਿਉਂ ਸਾਡੀ ਮੰਗ ਇੱਧਰ ਆਉਣ ਦੀ ਵੱਧਦੀ ਜਾਂਦੀ ਆ, ਤਿਉਂ ਤਿਉਂ ਇਹ ਆਪਣੇ ਮਾਪਦੰਡ ਜਿਹੜੇ ਨੇ ਉਹ ਹੋਰ ਸਖ਼ਤ ਕਰੀ ਜਾਂਦੇ ਨੇ, ਜਿਹਦੇ 'ਚ ਇਸ ਵੇਲੇ ਆਈਲੈਟਸ ਜਿਹੜਾ ਉਹ ਇੱਕ ਮੇਜਰ ਮੁੱਦਾ ਬਣਿਆ ਹੋਇਆ ਹੈ
ਜੀ। ਅਤੇ ਪਿੱਛੇ ਜੇ ਪੰਜਾਬ ਐਕਸਪ੍ਰੈਸ ਤੁਹਾਡਾ ਆਰਟੀਕਲ ਪੜ੍ਹਨ ਨੂੰ ਮਿਲਿਆ ਜੋ ਪੰਜਾਬੀ ਵਿਦਿਆਰਥੀਆਂ ਵੱਲੋਂ ਅਤੇ ਭਾਈਚਾਰੇ ਵੱਲੋਂ ਕਾਫ਼ੀ ਸਰਾਹਿਆ ਗਿਆ, ਤੁਸੀਂ ਉਹਦੇ 'ਚ ਇੱਕ ਸਵਾਲ ਉਠਾਇਆ ਸੀ ਕਿ ਕਿਤੇ ਆਇਲਟਸ ਪੈਸੇ ਬਣਾਉਣ ਦਾ ਧੰਦਾ ਤਾਂ ਨਹੀਂ। ਦੁਨੀਆ ਦੀ ਕਿਸੇ ਵੀ ਕੀਤੀ ਪੜ੍ਹਾਈ ਦੀ ਮਾਨਤਾ ਨਹੀਂ ਮੁੱਕਦੀ, ਪਰ ਆਇਲਟਸ ਇਮਤਿਹਾਨ ਦੀ ਮਿਆਦ 2 ਸਾਲ ਦੀ ਹੈ। ਸੋ ਕੀ ਇਹਦਾ ਮਤਲਬ ਇਹ ਹੈ ਕਿ 2 ਸਾਲ ਪਹਿਲਾਂ ਜਦ ਤੁਸੀਂ ਇਮਤਿਹਾਨ ਪਾਸ ਕੀਤਾ ਸੀ ਉਦੋਂ ਤੁਹਾਡੀ ਅੰਗਰੇਜ਼ੀ ਚੰਗੀ ਸੀ ਅਤੇ ਹੁਣ ਤੁਹਾਡੀ ਭੁੱਲ ਗਈ, ਤੁਹਾਡੀ ਜ਼ਾਤੀ ਰਾਏ ਇਹਦੇ ਬਾਰੇ ਕੀ ਹੈ?
ਜੀ ਮੇਰੇ ਵੀਰ, ਮੈਂ ਉਸ ਆਪਣੇ ਲੇਖ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਖੋਲ੍ਹ ਕੇ ਦਰਸਾਇਆ ਸੀ ਕਿ ਇਹ ਜਿਹੜਾ ਆਈਲਟਸ ਦਾ ਫਾਰਮੈਟ ਜਾਂ ਜਿਹੜਾ ਸਿਸਟਮ ਕ੍ਰੀਏਟ ਕੀਤਾ ਗਿਆ ਹੈ, ਇਹ ਕਾਰੋਬਾਰੀ ਇਰਾਦਿਆਂ ਨੂੰ ਅੱਗੇ ਰੱਖ ਕੇ ਕੀਤਾ ਗਿਆ ਆ। ਮੋਟੇ ਤੌਰ ਦੇ ਉੱਤੇ 160 ਮੁਲਕਾਂ ਦੇ ਵਿੱਚ ਆਈਲਟਸ ਦਾ ਐਗਜ਼ਾਮ ਲਿਆ ਜਾਂਦਾ ਆ, ਅਤੇ ਜੇ ਮੈਂ ਜ਼ਿਆਦਾ ਅੰਕੜਿਆਂ ਦਾ ਵੇਰਵਾ ਨਾ ਦੇਵਾਂ ਤਾਂ ਮੋਟੇ ਤੌਰ 'ਤੇ ਤਕਰੀਬਨ $5 ਬਿਲੀਅਨ ਦੀ ਇਹ ਇਸ ਵੇਲੇ ਇੰਡਸਟਰੀ ਹੈ, ਜਿਹਦੇ 'ਚੋਂ ਹਰੇਕ ਸਾਲ ਸਿੱਧੇ ਤੌਰ 'ਤੇ ਜਿਹੜੀਆਂ ਆਇਲਟਸ ਇਮਤਿਹਾਨ ਲੈਣ ਵਾਲੀਆਂ ਸੰਸਥਾਵਾਂ ਨੇ, ਜਿਹਦੇ ਵਿੱਚ IDP ਆਪਣਾ ਜਿਹੜਾ ਹੈਗਾ ਜੇ ਕੈਮਬ੍ਰਿਜ ਯੂਨੀਵਰਸਿਟੀ ਅਤੇ ਇੱਕ ਹੈਗਾ ਜੇ ਮੈਨੂੰ ਯਾਦ ਨਹੀਂ ਆ ਰਿਹਾ ਉਹਨਾਂ ਦਾ ਨਾਮ, ਤਿੰਨ ਸੰਸਥਾਵਾਂ ਮੁੱਖ ਤੌਰ ਦੇ ਉੱਤੇ ਇਸ ਆਈਲਟ ਸੈਂਟਰ ਦੀਆਂ ਮਾਲਕ ਹਨ, ਜਿਹੜੀਆਂ ਕਿ ਇਮਤਿਹਾਨ ਲੈ ਕੇ ਬ੍ਰਿਟਿਸ਼ ਕੌਂਸਲ। ਸੋ ਇਹ 3 ਅਦਾਰੇ ਹਨ ਜਿਹੜੇ ਕਿ ਆਪਣਾ ਇਸ ਵਿੱਚੋਂ ਖੂਬ ਕਮਾਈ ਕਰ ਰਹੇ ਹਨ, ਰੱਜ ਰੱਜ ਕੇ ਕਮਾਈ ਕਰ ਰਹੇ ਹਨ, ਕਿਉਂ ਜੋ ਦਿਨੋਂ ਦਿਨ ਇਹਨਾਂ ਦੇ ਮੁਲਕਾਂ ਵਿੱਚ ਆਉਣ ਦੀ ਮੰਗ ਵਧੀ ਜਾਂਦੀ ਹੈ, ਅਤੇ ਇਹ ਆਪਣੇ ਹਿਸਾਬ ਨਾਲ ਇਸਦੇ ਜੋ ਹਨ ਮਾਪਦੰਡ ਉਹ ਨਿਰਧਾਰਿਤ ਕਰਦੇ ਹਨ। ਤੁਸੀਂ ਸਵਾਲ ਉਠਾਇਆ ਸੀ ਕਿ 2 ਸਾਲ ਬਾਅਦ ਕੀ ਅੰਗਰੇਜ਼ੀ ਭੁੱਲ ਜਾਂਦੀ ਹੈ। ਇਹ ਇੱਕ ਆਈਲਟਸ ਕੁੱਲ ਦੁਨੀਆ ਦੇ ਇਮਤਿਹਾਨਾਂ ਵਿੱਚੋਂ ਇੱਕੋ ਇੱਕ ਅਜਿਹਾ ਇਮਤਿਹਾਨ ਹੈ ਜਿਹੜਾ ਕਿ ਤੁਹਾਡੀ ਜਿਹਦੀ ਮਿਆਦ 2 ਸਾਲ ਬਾਅਦ ਮੁੱਕ ਜਾਂਦੀ ਹੈ। ਸੋ ਮੇਰੀ ਸਮਝ ਮੁਤਾਬਕ ਡਾਕਟਰੀ ਲਾਈਨ ਹੋਈ, ਇੰਜੀਨੀਅਰਿੰਗ ਲਾਈਨ ਹੋਈ, ਇਹਦੇ ਵਿੱਚ ਸਮੇਂ ਸਮੇਂ ਤੇ ਤੁਹਾਨੂੰ ਰਿਫਰੈਸ਼ਰ ਕੋਰਸ ਕਰਨ ਲਈ ਤਾਂ ਕਿਹਾ ਜਾਂਦਾ ਆ, ਪਰ ਕਦੇ ਇੰਜ ਨਹੀਂ ਹੁੰਦਾ ਕਿ ਤੁਹਾਡੀ ਕੀਤੀ ਹੋਈ ਡਿਗਰੀ ਦੀ ਮਿਆਦ ਹੀ ਮੁੱਕ ਜਾਵੇ
ਜੀ।
ਸੋ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਆ ਜਿਹਦੇ ਉੱਪਰ ਕਦੇ ਵੀ ਵਿਚਾਰ ਚਰਚਾ ਜਿਹੜੀ ਆ ਉਹ ਨਹੀਂ ਹੋਈ, ਔਰ ਇਹ ਵਿਚਾਰ ਚਰਚਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੱਡੀਆਂ ਮੀਡੀਆ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਸ ਦੇ ਮਾਪਦੰਡਾਂ ਬਾਰੇ ਵਿਚਾਰ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਜੇ ਇਸ ਆਈਲੈਟਸ ਵਾਲੇ ਮਸਲੇ ਨੂੰ ਕਿਸੇ ਮੌਕੇ ਅਦਾਲਤ 'ਚ ਵੀ ਲਿਆਂਦਾ ਜਾਂਦਾ ਹੈ ਅਤੇ ਜੇ ਜਿਹੜਾ ਇਹਦੇ ਹੱਕ 'ਚ ਭੁਗਤਣ ਵਾਲਾ ਵਕੀਲ ਆ ਜੱਜ ਨੂੰ ਇੱਕ ਸਵਾਲ ਕਰੇ ਕਿ ਜੱਜ ਸਾਹਿਬ ਤੁਸੀਂ ਅੱਜ ਤੋਂ 20 ਸਾਲ ਪਹਿਲਾਂ LLB ਦੀ ਡਿਗਰੀ ਕੀਤੀ ਹੋਣੀ ਆ ਅਤੇ ਜੇ ਤੁਹਾਨੂੰ 5 ਸਾਲ ਬਾਅਦ ਜੱਜ ਲੱਗਣ ਤੋਂ ਬਾਅਦ ਕਹਿ ਦਿੱਤਾ ਜਾਵੇ ਕਿ ਤੁਹਾਡੀ LLB ਦੀ ਬੁਨਿਆਦ ਮੁੱਕ ਗਈ ਆ ਅਤੇ ਦੁਬਾਰਾ ਜਾ ਕੇ ਤੁਸੀਂ LLB ਕਰਕੇ ਆਓ, ਤੁਸੀਂ ਕਿੱਦਾਂ ਮਹਿਸੂਸ ਕਰੋਗੇ? ਸੋ ਇਸੇ ਤਰ੍ਹਾਂ ਦੀ ਪੇਨ ਜਿਹੜੀ ਆ ਸਾਡੇ ਵਿਦਿਆਰਥੀ ਜਿਨ੍ਹਾਂ ਨੂੰ ਇਹ 2 ਸਾਲ ਬਾਅਦ ਦੁਬਾਰਾ ਇਮਤਿਹਾਨ ਦੇਣ ਲਈ ਕਿਹਾ ਜਾਂਦਾ, ਇਸੇ ਤਰ੍ਹਾਂ ਦੀ ਪੀੜ ਉਹ ਮਹਿਸੂਸ ਕਰਦੇ ਨੇ। ਉਹਨਾਂ ਦੀ ਪੀੜ ਨੂੰ ਮਹਿਸੂਸ ਕਰਦਿਆਂ ਹੋਇਆ ਹੀ ਮੈਂ ਇਹ ਲੇਖ ਲਿਖਿਆ ਸੀ।
ਜੀ, ਤੁਸੀਂ ਬੜਾ ਇੱਕ ਵਾਜਬ ਪੁਆਇੰਟ ਰੱਖਿਆ ਇਹ। ਅਤੇ ਆਇਲਟਸ ਬੈਠਣ ਵਾਲੇ ਅਕਸਰ ਸ਼ਿਕਾਇਤ ਇਹ ਵੀ ਕਰਦੇ ਨੇ ਕਿ ਉਹਨਾਂ ਦੇ 3 ਮੋਡਿਊਲ ਕਲੀਅਰ ਹੋ ਗਏ ਅਤੇ 1 ਰਹਿ ਗਿਆ, ਕਿਉਂਕਿ ਇਹਦੇ 4 ਮੋਡਿਊਲ ਹੁੰਦੇ ਨੇ। ਅਤੇ ਬਹੁਤੇ ਲੋਕ ਇਹ ਸ਼ਿਕਾਇਤ ਕਰਦੇ ਆ ਕਿ ਉਹਨਾਂ ਦਾ 1 ਮੋਡਿਊਲ ਰਹਿ ਗਿਆ, ਯਾਨੀ ਕਿ ਪਾਸ ਨਹੀਂ ਹੋਇਆ। ਸੋ ਇਸ ਅਸੂਲ ਪਿੱਛੇ ਆਇਲਟਸ ਅਦਾਰੇ ਦੀ ਕੀ ਮਨਸ਼ਾ ਹੋ ਸਕਦੀ ਹੈ ਕਿ ਤੁਹਾਨੂੰ 4 ਮੋਡਿਊਲ ਇੱਕੋ ਵੇਲੇ 'ਚ ਪਾਸ ਕਰਨੇ ਪੈਂਦੇ ਹੋਣ?
ਪ੍ਰਿਤਿੰਦਰ ਜੀ, ਮਨਸ਼ਾ ਬੜੀ ਸਾਫ਼ ਅਤੇ ਸਪਸ਼ਟ ਹੈ ਕਿ ਜਿਹਨੇ ਕਹਿੰਦੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਜਿਹੜੀ ਆ ਉਹਦੇ ਤੋਂ ਵੱਧ ਸੋਨੇ ਦੇ ਆਂਡੇ ਇਕੱਠੇ ਕਰਨ ਵਾਸਤੇ ਇਹ ਮਾਪਦੰਡ ਜਿਹੜੇ ਬਣਾਏ ਗਏ ਹਨ। ਕਿਉਂਕਿ ਦੁਨੀਆਂ ਦੇ ਵਿੱਚ ਕਿਸੇ ਵੀ ਇਮਤਿਹਾਨ ਦੀ ਤੁਸੀਂ ਕੋਈ ਵੀ ਡਿਗਰੀ ਲੈ ਲਓ, ਉਹਦੇ 'ਚ ਤੁਹਾਡੇ ਕੋਲ ਸਹੂਲਤ ਉਪਲਬਧ ਹੈ। ਖਾਸ ਤੌਰ 'ਤੇ ਆਸਟ੍ਰੇਲੀਆ 'ਚ ਤਾਂ ਕੁੱਲ ਇਹ ਹੈਗੀ ਆ, ਮੇਰੇ ਬੱਚੇ ਵੀ ਪੜ੍ਹਦੇ ਹਨ, ਕਿ ਇੱਕ ਸਬਜੈਕਟ ਤੁਸੀਂ 1 ਸਾਲ ਕਰ ਲਓ, ਦੂਜੇ ਡਰੋਪ ਕਰ ਦਿਓ, ਦੂਜਾ ਅਗਲੇ ਸਾਲ ਕਰ ਲਓ, ਤੀਸਰਾ ਉਸਨੂੰ ਅਗਲੇ ਸਾਲ ਕਰ ਲਓ। ਅਤੇ ਕਦੇ ਵੀ ਕਿਸੇ ਵੀ ਡਿਗਰੀ ਦੇ ਵਿੱਚ ਇਹ ਸ਼ਰਤ ਨਹੀਂ ਲਾਈ ਜਾਂਦੀ ਕਿ ਚਾਰੋ ਦੇ ਚਾਰੋ ਮੋਡਿਊਲ ਤੁਸੀਂ ਇੱਕੋ ਵਾਰ ਪਾਸ ਕਰਨੇ ਹਨ। ਉੱਥੇ ਤੁਸੀਂ ਜੇ ਕਿਤੇ ਇੱਕ ਵਾਰ ਹੰਕਾਰ ਲਾ ਕੇ ਦੇਖੋ ਤਾਂ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ 1 ਨੇ ਹਜ਼ਾਰਾਂ ਐਗਜ਼ਾਮਪਲਸ ਇਹੋ ਜਿਹੇ ਮਿਲ ਜਾਣਗੀਆਂ ਜਿਨ੍ਹਾਂ ਨੇ 25-25 30-30 ਵਾਰੀ ਟੈਸਟ ਦਿੱਤਾ ਔਰ ਹਰੇਕ ਮੋਡਿਊਲ ਦੇ ਵਿੱਚੋਂ ਉਹਨਾਂ ਨੇ ਵੱਖ ਵੱਖ ਟੈਸਟਾਂ ਦੇ ਵਿੱਚ 7-7 8-8 ਅੰਕ ਲੈ ਲਏ ਨੇ, ਪਰ ਇੱਕੋ ਵਾਰ ਦੇ ਵਿੱਚ ਚਾਰਾਂ ਦੇ ਵਿੱਚੋਂ ਅੰਕ ਉਹ ਨਹੀਂ ਲੈ ਗਏ। ਸੋ ਕਿਉਂਕਿ ਉਹਨਾਂ ਦੀ ਲੋੜ ਇਸ ਤਰ੍ਹਾਂ ਦੀ ਹੈਗੀ ਆ ਕਿ ਜਦੋਂ ਤੱਕ 7-4 ਦੇ ਵਿੱਚੋਂ 7-7 ਨਹੀਂ ਆਉਂਦੇ, ਉਹਨਾਂ ਨੂੰ ਲੋੜੀਂਦੀ ਜਿਹੜੀ ਮਾਈਗ੍ਰੇਸ਼ਨ ਆ ਜਾਂ ਜੋ ਕੁਝ ਅਚੀਵ ਕਰਨਾ ਚਾਹੁੰਦਾ ਉਹ ਪ੍ਰਾਪਤ ਨਹੀਂ ਹੁੰਦਾ, ਤੋ ਮਜਬੂਰ ਹੋ ਕੇ ਵਾਰ ਵਾਰ ਉਹੀ ਇਮਤਿਹਾਨ ਉਹ ਦੇ ਰਹੇ ਨੇ। ਔਰ ਉਹਦੇ ਵਿੱਚੋਂ ਤੁਸੀਂ ਹਿਸਾਬ ਲਾ ਕੇ ਵੇਖੋ ਕਿ ਇੱਕ ਮਿਹਨਤਕਸ਼ ਵਿਦਿਆਰਥੀ ਜਿਹੜਾ ਆ ਉਹ ਤਕਰੀਬਨ $350 ਦੇ ਕੇ ਜੇ ਇੱਕ ਇਮਤਿਹਾਨ ਦਿੰਦਾ ਆ, ਜੇ ਉਹਨੂੰ 30 ਵਾਰੀ ਇਮਤਿਹਾਨ ਦੇਣਾ ਪੈ ਗਿਆ ਤਾਂ $10,000-12,000 ਦਾ ਉਹਦਾ ਇਸੇ ਖੂਹ ਖਾਤੇ ਵਿੱਚ ਪੈ ਜਾਂਦਾ ਹੈ।
ਅਤੇ ਸੰਧੂ ਸਾਹਿਬ, ਅਖਬਾਰਾਂ 'ਚ ਵੀ ਅਕਸਰ ਆਉਂਦਾ ਅਤੇ ਬਲੌਗਸ ਇੰਟਰਨੈਟ 'ਤੇ ਪੜ੍ਹਨ ਨੂੰ ਮਿਲਦੇ ਨੇ ਅਤੇ ਵਿਦਿਆਰਥੀਆਂ ਦਾ ਉੱਥੇ ਨਿਰਾਸ਼ਾਜਨਕ ਕਈ ਵਾਰ ਚੀਜ਼ਾਂ ਲਿਖੀਆਂ ਹੁੰਦੀਆਂ ਜਿਨ੍ਹਾਂ 'ਚੋਂ ਇੱਕ ਗੱਲ ਇਹ ਲਿਖੀ ਹੁੰਦੀ ਹੈ ਕਿ ਇਮਤਿਹਾਨ ਜਿਹੜੇ ਪਹਿਲਾਂ ਪਾਸ ਕਰਕੇ ਆ ਚੁੱਕੇ ਨੇ ਅਤੇ ਫਿਰ 2-3 ਸਾਲ ਇੱਥੇ ਪੜ੍ਹਾਈ ਕਰਦੇ ਨੇ ਅਤੇ ਉਹਨਾਂ ਨੂੰ ਦੁਬਾਰਾ ਫਿਰ ਇਸ ਇਮਤਿਹਾਨ 'ਚ ਬੈਠਣ ਲਈ ਆਖਿਆ ਜਾਂਦਾ, ਇਹ ਗੱਲ ਸਹੀ ਹੈ?
ਬਿਲਕੁਲ ਸਹੀ ਹੈ ਜੀ। ਮੈਂ ਤਾਂ ਇਹ ਆਪਣੇ ਲੇਖ ਵਿੱਚ ਵੀ ਇਹ ਸਵਾਲ ਉਠਾਇਆ ਸੀ ਕਿ ਜੇ ਜਦੋਂ ਹਿੰਦੁਸਤਾਨ ਤੋਂ ਬੱਚਾ ਆਉਣ ਲੱਗਿਆ ਜੇ 6 ਬੈਂਡ ਈਚ ਲੈ ਕੇ ਆਇਆ ਹੈ ਔਰ 2 ਸਾਲ ਦੀ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉਹਨੂੰ ਦੁਬਾਰਾ ਉਹੀ ਇਮਤਿਹਾਨ ਦੇਣ ਲਈ ਕਿਹਾ ਜਾਂਦਾ ਆ, ਤਾਂ ਜੇ ਉਹ 2 ਸਾਲ ਦੀ ਇਮਤਿਹਾਨ ਦੇਣ ਤੋਂ ਬਾਅਦ ਉਹਦੇ 5 ਜਾਂ 5.5 ਅੰਕ ਆਉਂਦੇ ਨੇ ਤਾਂ ਡੈਫੀਨੇਟਲੀ ਤੁਹਾਡੇ ਜਿਹੜੇ ਵਿੱਦਿਅਕ ਪ੍ਰਬੰਧ ਆ, ਵਿੱਦਿਅਕ ਸੰਸਥਾਵਾਂ ਨੇ ਉਹਨਾਂ ਦੇ ਪੜ੍ਹਾਉਣ ਦੇ ਤਰੀਕਿਆਂ ਦੇ ਵਿੱਚ ਕੋਈ ਜ਼ਰੂਰ ਗਲਤੀ ਹੋਵੇਗੀ। ਔਰ ਤੁਸੀਂ ਆਈਲੈਟਸ ਦਾ ਦੁਬਾਰਾ ਇਮਤਿਹਾਨ ਜਦੋਂ ਲੈਣ ਲਈ ਕਹਿੰਦੇ ਹੋ ਤਾਂ ਸਿੱਧੇ ਤੌਰ ਦੇ ਉੱਤੇ ਤੁਸੀਂ ਆਪਣੀਆਂ ਵਿੱਦਿਅਕ ਸੰਸਥਾਵਾਂ ਦੀ ਜਿਹੜੀ ਕਾਬਲੀਅਤ ਹੈ ਉਹਦੇ ਕਾਬਲੀਅਤ ਦੇ ਉੱਤੇ ਤੁਸੀਂ ਸ਼ੱਕ ਕਰ ਰਹੇ ਹੁੰਦੇ ਜੀ। ਬਟ ਇਹ ਆ ਕਿ ਕਿਉਂ ਜੋ ਕਹਿੰਦੇ ਡਿਮਾਂਡ ਹੈ ਜਿਹੜਾ ਜਿਹਨੇ ਚੀਜ਼ ਜਿੱਥੇ ਲੋਕਾਂ ਨੇ ਆਉਣਾ ਆ ਉਹ ਆਪਣੀ ਦਿਸ਼ਾ ਨਿਰਦੇਸ਼ ਜਿਹੜੇ ਆ ਨਿਰਧਾਰਿਤ ਕਰਦਾ ਆ ਔਰ ਉਸੇ ਹਿਸਾਬ ਦੇ ਨਾਲ ਇਹ ਮਾਪਦੰਡ ਆਪਣੇ ਜਿਹੜੇ ਨੇ ਇਹ ਸਿਰਫ ਤੇ ਸਿਰਫ ਕਾਰੋਬਾਰੀ ਜਿਹੜੇ ਧਿਆਨ ਨੂੰ ਉਹਨੂੰ ਧਿਆਨ ਵਿੱਚ ਰੱਖ ਕੇ ਇਹ ਕੀਤੇ ਜਾਂਦੇ ਹਨ ਜੀ।
ਜੀ ਸੰਧੂ ਸਾਹਿਬ, ਪਿੱਛੇ ਜੇ ਇੱਕ ਖਬਰ ਵੀ ਆਈ ਸੀ ਕਿ ਹੁਣ ਸਾਰੇ ਮਾਈਗ੍ਰੇਸ਼ਨ ਏਜੰਟਸ ਨੂੰ ਵੀ ਇਹ ਇਮਤਿਹਾਨ ਦੇਣਾ ਪਏਗਾ, ਸੋ ਤੁਹਾਡਾ ਕੀ ਖਿਆਲ ਹੈ ਕਿ ਮਾਈਗ੍ਰੇਸ਼ਨ ਏਜੰਟਸ ਦੀ ਅੰਗਰੇਜ਼ੀ ਦੀ ਕਾਬਲੀਅਤ ਘੱਟ ਹੈ ਖਾਸ ਤੌਰ 'ਤੇ ਪ੍ਰਵਾਸੀਆਂ ਦੀ?
ਦੇਖੋ ਪ੍ਰੀਤਿੰਦਰ ਜੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਕਿ ਆਈਲੈਟਸ ਜਿਹੜਾ ਮਾਈਗ੍ਰੇਸ਼ਨ ਏਜੰਟ ਜਿਹੜੇ ਪਿਛਲੇ 10-10 ਸਾਲ ਤੋਂ ਆਪਣਾ ਪ੍ਰੈਕਟਿਸ ਸਕਸੈਸਫੁਲੀ ਚਲਾ ਰਹੇ ਹਨ ਔਰ ਉਹਨਾਂ ਦੇ ਉੱਤੇ ਇੱਕ ਅਦਾਰਾ ਹੈ ਮਾਰਾ ਜਿਹੜੀ ਆ ਉਹ ਜੇ ਕਿਸੇ ਦੀ ਕੋਈ ਅੰਗਰੇਜ਼ੀ ਦੇ ਵਿੱਚੋਂ ਕੋਈ ਠੀਕ ਢੰਗ ਨਾਲ ਉਹ ਨਹੀਂ ਆਪਣਾ ਕਮਿਊਨੀਕੇਟ ਕਰਦਾ ਤਾਂ ਉਹਦੇ ਕੋਲ ਸ਼ਿਕਾਇਤ ਕੀਤੀ ਜਾ ਸਕਦੀ ਆ। ਔਰ ਪਿੱਛੇ ਜੇ ਇੱਕ ਮਾਈਗ੍ਰੇਸ਼ਨ ਅਲਾਇੰਸ ਨੇ ਇਹ ਸਰਵੇ ਕਰਾਇਆ ਸੀ ਸਰਵੇ ਦੇ ਵਿੱਚ ਤਕਰੀਬਨ 1600 ਏਜੰਟਾਂ ਨੇ ਭਾਗ ਲਿਆ ਸੀ। ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੇ ਵਿੱਚੋਂ ਕਿੰਨਿਆਂ ਦੇ ਖਿਲਾਫ ਪੂਅਰ ਅੰਗਰੇਜ਼ੀ ਕਰਕੇ ਮਾਰਾ ਕੋਲ ਸ਼ਿਕਾਇਤ ਹੋਈ ਹੈ, ਔਰ ਸਿਰਫ ਕੁੱਲ ਮਿਲਾ ਕੇ ਚਾਰ ਉਹਨਾਂ 1600 ਦੇ ਵਿੱਚੋਂ ਚਾਰ ਬੰਦੇ ਸੀਗੇ ਜਿਨ੍ਹਾਂ ਨੇ ਐਡਮਿਟ ਕੀਤਾ ਕਿ ਸਾਡੀ ਜਿਹੜੀ ਆ ਮਾਰਾ ਦੇ ਵਿੱਚ ਇਸ ਕਰਕੇ ਸ਼ਿਕਾਇਤ ਹੋਈ ਹੈ। ਔਰ ਇਹ ਬਿਲਕੁਲ ਇਰਰੈਲੇਵੈਂਟ ਹੈ, ਇਹ ਮੈਂ ਕਹੂੰਗਾ ਕਿ ਸਰਕਾਰ ਦਾ ਜਿਹੜਾ ਬੜਾ ਹੀ ਗਲਤ ਫੈਸਲਾ ਸੀ ਜਿਹਦੇ ਵਿੱਚ ਮਾਈਗ੍ਰੇਸ਼ਨ ਏਜੰਟਸ ਨੂੰ ਇਹ ਆਈਲੈਟਸ ਦਾ ਇਮਤਿਹਾਨ ਦੇਣ ਲਈ ਕਿਹਾ ਗਿਆ, ਜਿਹੜੇ ਕਿ 2004 ਸਾਲ ਤੋਂ ਇਹਨਾਂ ਨੇ ਜਿਹੜੇ ਇਹਦੇ ਮਾਪਦੰਡ ਆਏ ਸੀ ਉਸ 'ਚ ਇਹ ਕਿਹਾ ਗਿਆ ਸੀ ਕਿ ਜਿਹਨਾਂ ਨੇ 2004 ਜਨਵਰੀ ਤੋਂ ਬਾਅਦ ਲਾਇਸੈਂਸ ਲਿਆ ਆ ਉਹਨਾਂ ਨੂੰ ਇੱਕ ਜਨਵਰੀ 2014 ਤੋਂ ਬਾਅਦ ਆਈਲੈਟਸ ਦਾ ਇਮਤਿਹਾਨ ਦੇਣ ਤੋਂ ਬਾਅਦ ਹੀ ਲਾਇਸੈਂਸ ਦਿੱਤਾ ਜਾਊਗਾ। ਹੁਣ ਜਿਸ ਬੰਦੇ ਨੇ 10 ਸਾਲ ਲਗਾਤਾਰ ਪ੍ਰੈਕਟਿਸ ਕੀਤੀ ਆ, ਆਲ ਆਫ ਏ ਸਡਨ ਤੁਸੀਂ ਉਹਨੂੰ ਇਹ ਕਹਿ ਦਿੰਦੇ ਹੋ ਕਿ ਤੁਹਾਡੀ ਜੀ ਹੁਣ ਜੀ ਤੁਹਾਡੀ ਕਾਬਲੀਅਤ ਜਿਹੜੀ ਆ ਉਹ ਘੱਟ ਗਈ ਆ, ਤੁਹਾਡੇ ਤੁਹਾਨੂੰ ਆਈਲੈਟਸ ਦੀ ਦੂਰੀ ਇਮਤਿਹਾਨ ਦੇਣਾ ਪਊਗਾ, ਔਰ ਇਹ ਕਿੰਨੀ ਬੇਹੂਦਾ ਗੱਲ ਹੈ ਜਿਸ ਨੂੰ ਤੁਸੀਂ ਬਹੁਤ ਭਲੀ ਭਾਂਤ ਸਮਝ ਸਕਦੇ ਹੋ। ਫਿਰ ਇੱਕ ਜਦੋਂ ਦੋ ਅਦਾਰੇ ਜਾਂ ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਜਿਹੜਾ ਨੈਚੁਰਲ ਜਸਟਿਸ ਹੈ ਉਹ ਕਹਿੰਦਾ ਕਿ ਦੋਵਾਂ ਦਾ ਮਿਆਰ ਇੱਕੋ ਜਿਹਾ ਅੰਗਰੇਜ਼ੀ ਦਾ ਹੋਣਾ ਚਾਹੀਦਾ ਹੈ। ਸੋ ਬਹੁਤਾ ਕਰਕੇ ਮਾਈਗ੍ਰੇਸ਼ਨ ਏਜੰਟ ਜੇ ਨੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਕੇਸ ਆਫਿਸਰਾਂ ਨਾਲ ਕਮਿਊਨੀਕੇਟ ਕਰਦੇ ਹਨ। ਅਸੀਂ ਇਹ ਸਵਾਲ ਉਠਾਇਆ ਸੀ ਕਿ ਜੇ ਤੁਸੀਂ ਠੀਕ ਹੈ ਮਾਈਗ੍ਰੇਸ਼ਨ ਏਜੰਟ ਨੂੰ ਚਾਹੁੰਦੇ ਹੋ ਕਿ ਉਹ ਅੰਗਰੇਜ਼ੀ ਦਾ ਇਮਤਿਹਾਨ ਦੇਵੇ ਤਾਂ ਜਿਹਨਾਂ ਨਾਲ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਦਾ ਵੀ ਇਮਤਿਹਾਨ ਦਾ ਟੈਸਟ ਲੈ ਕੇ ਤਾਂ ਵੇਖੋ। ਮੈਂ ਇਹ ਵੀ ਦਾਅਵਾ ਕੀਤਾ ਸੀ ਕਿ ਈਵਨ ਤੁਸੀਂ ਜੇ ਮਾਈਗ੍ਰੇਸ਼ਨ ਕਿਉਂਕਿ ਜਿਹੜਾ ਆਈਲੈਟਸ ਦਾ ਡਿਜ਼ਾਇਨ ਕੀਤਾ ਗਿਆ ਨਾ ਇਹਦਾ ਇਮਤਿਹਾਨ ਆ, ਮੈਂ ਖੁਦ ਇਮਤਿਹਾਨ ਦੇ ਕੇ ਵੇਖਿਆ ਆ, ਉਹ ਤੁਹਾਡੀ ਜਿਹੜੀ ਆ ਅੰਗਰੇਜ਼ੀ ਨੂੰ ਘੱਟ ਤੇ ਤੁਹਾਡੀ ਬੌਧਿਕਤਾ ਨੂੰ ਜ਼ਿਆਦਾ ਪਰਖਦਾ। ਤੁਸੀਂ ਜੀ ਇੰਨੇ ਮਿੰਟਾਂ ਦੇ ਵਿੱਚ ਇੰਨੇ ਸਵਾਲਾਂ ਦਾ ਜਵਾਬ ਦੇਣਾ ਆ, ਇਹ ਤਾਂ ਅੰਗਰੇਜ਼ੀ ਪਰਖਣ ਵਾਲੀ ਗੱਲ ਨੀ ਨਾ, ਇਹ ਤਾਂ ਬੌਧਿਕਤਾ ਪਰਖਣ ਵਾਲੀ ਗੱਲ ਹੋ ਗਈ। ਔਰ ਮੈਂ ਦਾਅਵਾ ਕੀਤਾ ਸੀ ਕਿ ਤੁਸੀਂ ਜਿਹੜੇ ਤੁਹਾਡੇ ਮੌਜੂਦਾ ਆਪਣੇ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦੇ ਆਫਿਸਰ ਸਾਹਿਬਾਨ ਆ, ਈਵਨ ਮਿਨਿਸਟਰ ਤੱਕ ਵੀ ਜੇ ਉਹ ਇਸ ਇਮਤਿਹਾਨ ਵਿੱਚ ਬਹਿਣ ਔਰ ਜੇ ਉਹਨੂੰ ਫੇਰ ਤਰੀਕੇ ਨਾਲ ਉਹਦਾ ਰਿਜ਼ਲਟ ਕੀਤਾ ਜਾਵੇ ਤਾਂ ਸ਼ਾਇਦ ਉਹ ਵੀ ਇੱਕ ਵਾਰ ਦੇ ਵਿੱਚ 7 ਬੈਂਡੀਜ ਕਦੇ ਨਾ ਲੈ ਸਕਣ।
ਜੀ ਸੰਧੂ ਸਾਹਿਬ, ਤੁਸੀਂ ਇਹਨਾਂ ਮਸਲਿਆਂ 'ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਵੀ ਜ਼ਰੂਰ ਦੱਸੋ ਕਿ ਆਇਲਟਸ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਇਹ ਤੁਸੀਂ ਫਿਰ ਇਮਤਿਹਾਨ ਲੈਣ ਵਾਲੇ ਅਦਾਰੇ ਨੂੰ ਕਦੇ ਕੋਈ ਲਿਖਤੀ ਰੂਪ 'ਚ ਸ਼ਿਕਾਇਤ ਪੱਤਰ ਦਿੱਤਾ ਜਾਂ ਨਹੀਂ, ਜਾਂ ਪੰਜਾਬੀ ਭਾਈਚਾਰੇ 'ਚੋਂ ਭਾਈਚਾਰਕ ਪੱਧਰ 'ਤੇ ਕਿਸੇ ਸੰਸਥਾ ਨੇ ਲੋਕਾਂ ਨੂੰ ਲਾਮਬੰਦ ਕੀਤਾ ਹੋਵੇ ਅਤੇ ਸੰਬੰਧਿਤ ਅਦਾਰੇ ਨੂੰ ਲੋਕਾਂ ਦੁਆਰਾ ਲਾਏ ਜਾ ਰਹੇ ਇਲਜ਼ਾਮਾਂ ਸੰਬੰਧੀ ਜਾਣੂ ਕਰਵਾਇਆ ਹੋਵੇ? ਤੁਹਾਨੂੰ ਹੈ ਕੋਈ ਜਾਣਕਾਰੀ ਇਸ ਬਾਰੇ?
ਮੈਨੂੰ ਵੀ ਜੀ ਹੋਰ ਤਾਂ ਕਿਸੇ ਦਾ ਪਤਾ ਨਹੀਂ, ਮੈਂ ਖੁਦ ਜ਼ਰੂਰ ਇੱਕ 4-5 ਪੇਜ ਦੀ ਇੱਕ ਡਿਟੇਲਡ ਜਿਹੜੀ ਆ ਚਿੱਠੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਲਿਖੀ ਸੀ ਜਿਹਦੇ ਵਿੱਚ ਇਹ ਸਾਰੇ ਮੁੱਦੇ ਜਿਹੜੇ ਨੇ ਉਹ ਬੜੇ ਹੀ ਵਿਸਥਾਰ ਸਹਿਤ ਉਹਨਾਂ ਨੂੰ ਬਿਆਨ ਕੀਤੇ ਸੀਗੇ ਕਿ ਆਹ ਹਾਲਾਤ ਹਨ, ਇਹਨਾਂ ਹਾਲਾਤਾਂ ਦੇ ਵਿੱਚ ਆਈਲੈਟਸ ਦੇ ਇਮਤਿਹਾਨ ਜਿਹੜੇ ਨੇ ਉਹ ਇਸ ਤਰੀਕੇ ਨਾਲ ਨਾਜਾਇਜ਼ ਢੰਗ ਨਾਲ ਲੈ ਜਾ ਰਹੇ ਹਨ ਔਰ ਵਿਦਿਆਰਥੀਆਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ, ਉਹਨਾਂ ਨੂੰ ਮੈਂਟਲ ਟੈਨਸ਼ਨ ਹੋ ਰਹੀ ਆ, ਉਹਨਾਂ ਦੇ ਜਿਹੜਾ ਸਰਮਾਏ ਦਾ ਨੁਕਸਾਨ ਹੋ ਰਿਹਾ ਹੈ। ਬਟ ਜਿਹੜੀ ਰੈੱਡ ਟੇਪ ਹੈ ਜਿਹਨੂੰ ਕਹਿੰਦੇ ਲਾਲ ਫੀਤਾਸ਼ਾਹੀ, ਉਹ ਜੋ ਸਾਡੇ ਹਿੰਦੁਸਤਾਨ ਦੇ ਵਿੱਚ ਹੈ ਉਹੀ ਲਾਲ ਫੀਤਾਸ਼ਾਹੀ ਇੱਥੇ ਹੈ ਕਿ ਬਹੁਤੇ ਫੈਸਲੇ ਜਿਹੜੇ ਮਿਨਿਸਟਰ ਸਾਹਿਬਾਨ ਹੈ ਉਹ ਵੀ ਆਪਣੇ ਜਿਹੜੇ ਇਹਨਾਂ ਦੇ ਆਫਿਸਰ ਸਾਹਿਬਾਨ ਹੈ ਉਹਨਾਂ ਤੋਂ ਰਿਪੋਰਟ ਲੈ ਕੇ ਕਰਦੇ ਹਨ ਔਰ ਆਫਿਸਰ ਸਾਹਿਬਾਨ ਦਾ ਜਿਹੜਾ ਜ਼ਿਆਦਾ ਕਿਉਂਕਿ ਗਿਣਤੀ ਨਾਲ ਹਰ ਗੱਲ ਸੰਬੰਧਿਤ ਹੁੰਦੀ ਆ। ਤਾਂ ਮੈਂ ਇੱਥੇ ਇੱਕ ਸੁਝਾਅ ਦੇਣਾ ਚਾਹੂੰਗਾ ਆਪਣੇ ਵਿਦਿਆਰਥੀਆਂ ਨੂੰ ਵੀ ਅਤੇ ਮਾਈਗ੍ਰੇਸ਼ਨ ਏਜੰਟਸ ਵੀਰ ਨੂੰ ਵੀ ਕਿ ਸਾਨੂੰ ਲੋਬਿੰਗ ਕਰਨ ਦੀ ਲੋੜ ਆ। ਲੋਬਿੰਗ ਕਿੱਦਾਂ ਹੁੰਦੀ ਆ? ਜਿਹੜੇ ਪਾਰਲੀਮੈਂਟ ਦੇ ਵਿੱਚ ਫੈਸਲੇ ਹੁੰਦੇ ਨੇ ਤੁਹਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਜਿਹੜੇ ਇਹ ਫੈਸਲੇ ਲੈਂਦੇ ਨੇ, ਜਿੱਥੇ ਜਿੱਥੇ ਵੀ ਹਿੰਦੁਸਤਾਨੀ ਵਿਦਿਆਰਥੀ ਬੈਠੇ ਹਨ ਉੱਥੇ ਉਹਨਾਂ ਦੇ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਭੈਣ ਭਰਾ ਸੱਜਣ ਮਿੱਤਰ ਦੋਸਤ ਨੇ ਉਹਨਾਂ ਕੋਲ ਮਸਲਾ ਲੈ ਕੇ ਜਾਣ ਔਰ ਉਹ ਜਿਹੜੇ ਸਿਟੀਜ਼ਨ ਇੱਥੋਂ ਦੇ ਆਸਟ੍ਰੇਲੀਆ ਦੇ ਬਣ ਚੁੱਕੇ ਉਹਨਾਂ ਦੇ ਭੈਣ ਭਰਾ ਜਾਂ ਦੋਸਤ ਮਿੱਤਰ ਹਨ ਉਹ ਆਪਣੇ ਹਲਕੇ ਦੇ ਐਮ ਪੀ ਕੋਲ ਜਾ ਕੇ ਇਹਨੂੰ ਵਿਸਥਾਰ ਸਹਿਤ ਦੱਸਣ ਕਿ ਆਹ ਜਿਹੜਾ ਆ ਨਾਜਾਇਜ਼ ਧੱਕਾ ਹੋ ਰਿਹਾ ਆ। ਸੋ ਜੇ ਹਰ ਐਮ ਪੀ ਦੇ ਕੋਲ ਇਹ ਸੂਚਨਾ ਹੋਵੇ ਕਿ ਆਈਲੈਟਸ ਦੇ ਰਾਹੀਂ ਇੱਦਾਂ ਧੱਕਾ ਹੋ ਰਿਹਾ ਆ ਤੇ 150 MP ਨੇ ਜੇ 150 ਤੋਂ 150 MPਾਂ ਦੇ ਵਿੱਚੋਂ 100 MP ਦੇ ਕੋਲ ਵੀ ਸੁਨੇਹਾ ਗਿਆ ਹੋਇਆ ਹੋਵੇ ਜਦੋਂ ਕਿਤੇ ਪਾਰਲੀਮੈਂਟ ਦੇ ਵਿੱਚ ਚਰਚਾ ਚੱਲਦੀ ਆ ਜਾਂ ਕਿਤੇ ਇਹ ਮਤਲਬ ਮਸਲਾ ਉੱਠਦਾ ਆ ਤਾਂ ਹੋ ਸਕਦਾ ਕਦੇ ਨਾ ਕਦੇ ਸਾਨੂੰ ਇਹਦੇ 'ਚੋਂ ਇਨਸਾਫ਼ ਮਿਲ ਜਾਵੇ।
ਜੀ ਸੰਧੂ ਸਾਹਿਬ, ਇਹ ਜਾਣਕਾਰੀ ਮੁਹੱਈਆ ਕਰਾਉਣ ਲਈ ਅਤੇ ਇਸ ਮਸਲੇ 'ਤੇ ਚਾਨਣ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।